एक ओंकार सतनाम करता पुरख निर्भव निर्वैर अकाल मुहूर्त अजोनी सैभं गुरुप्रसाद बेसुमार अथा अगन अतोले ज्यों बुलावो त्यों नानक दास बोले। सन्मान योग उपस्थित गुरु रूप साध संग जीओ, गुरबाणी विचार आप जी दे समक्ष पेश करा। पेशतर गुरमत मर्यादा अनुसार फतेह कबूल करनी। वाहिगुरु जी का खालसा, वाहिगुरु जी की फतेह। धन गुरु गोबिंद सिंह जी महाराज दे जाप साहब विच आए एक छंद तो गुरबाणी विचार तुच्छ बुद्धि अनुसार आप जी दे सामने रखण दी एक निमाणी जी कोशिश कर रहे हैं। छंद है, अमान है, निधान है, अनेक हैं, फिर एक है। धन गुरु गोविंद सिंह जी महाराज दे बोल, अमान है, निधान है, अनेक हैं, फिर एक है। निधान है, तू गुणा दा खजाना है, तू शक्ति दा निधान है, तू सुहप्पण दा खजाना है, लेकिन अमान है, तेनू माण नहीं है, ना अपनी शक्ति दा, ना अपने स्वप्न दा, ना अपने गुणा दा। तेनू किसे भी गुण दा माण नहीं, तेनू अपनी समर्था ते शक्ति दा कोई माण नहीं, तेनू अपने स्वप्न दा, सुंदरता दा कोई माण नहीं। प्राचीन उपनिषदां दे ऋषियां ने परमात्मा दे ए तीन गुण मने ने, सत्यम शिवम सुंदरम। वो सत है, शिवम वो प्रकाशमान है, और वो अति सुंदर है। उसनु वैदिक ऋषियां ने बयान कीता, सत चित आनंद। वो सत है, चित वो चेतन है, वो आनंद स्वरूप है। उसनु धन गुरु नानक देव जी महाराज ने इंज बयान कीता है, सत सुहाण सदा मन चाओ। तू सत है, सुहाण तू अति सुंदर है, सदा मन चाओ तू आनंद स्वरूप है, खिड़े आवे है, तेरे विच खेड़ा ही खेड़ा है, तेरे विच हुलास ही उलास है, तेरे विच चाओ ही चाओ है, तू कदी मुरझांदा नहीं। ऐसा जो शक्ति दा सोमा है, ऐसा जो स्वप्न दा खजाना है, ऐसा जो गुणा दा मरकज है, केंद्र है, धन गुरु गोबिंद सिंह जी महाराज कहिंदन, अमान है, तेनू कोई मान नहीं है। किसे भी गुण दा, अपनी शक्ति दा, अपने स्वप्न दा अमान है, निधान है। अगली गल, अनेक हैं फिर एक है। तू एक होंदा होया अनेक हैं, और तू अनेक होंदा होया एक हैं। ये तो पहली जापेगी, जो एक है वो एक ही हो सकता है, अनेक किस तरह होवेगा? और जो अनेक है वो अनेक हो सकता है, एक किस तरह होवेगा? धन गुरु गोविंद सिंह जी महाराज कहिंदे ने, अनेक हैं फिर एक हैं। तू अनेक होंदा होया एक हैं, तू एक होंदा होया अनेक हैं। धन गुरु ग्रंथ साहब जी महाराज दा पहला अक्षर एक। धन गुरु ग्रंथ साहब जी महाराज दी बाणी एक तो आरंभ होंदी है। गुरु नानक दे कंठ तो जो पहला उद्घोष होया, गुरु नानक दे कंठ तो जिहड़ा पहला ब्रह्मनाद प्रगट होया, एक गणत दे ते एक हिंसा है, एक नहीं। गुरु नानक दे कंठ तो ये ब्रह्म वाक होके प्रगट होया है। गुरु नानक दे कंठ तों ये पहला उद्घोष है परमात्मा दे संबंध च। एक उस एक दा स्वरूप की है, उस एक दा स्वभाव की है, उसकी हस्ती की है, उसकी समर्था की है, सारी गुरु ग्रंथ साहब जी महाराज की बाणी च फिर उस एक की व्याख्या और फिर फैसला गुरबाणी का। पता है कि एक वस्तु बूझे तो होवे पाक, बिन बूझे तू सदा ना पाक। अगर उस एक नू समझ जाए तो तू पवित्र है, अगर तू उस एक नाल जुड़ जाए तो पवित्र है, नहीं तो सदा ही नापाक, गंदगी दी ढेर, गलाजत नाल भरे होया मैला। महाराज शुद्धता मनते ही नहीं, एक नू समझे बिना कोई शुद्ध नहीं, एक नाल जुड़े बिना कोई पवित्र नहीं। कोई बहुत वड्डा दानी है, एक दी समझ नहीं, एक नाल जुड़िया नहीं, ये खुद भी अपवित्र, ये दान दे च भी अपवित्रता होगी, ये दान दे च भी हंकार की बू होगी। कोई बहुत वड्डी सेवा कर रहा है, एक दी समझ नहीं, एक नाल जुड़िया नहीं, इस सेवा दे च भी हंकार ने जन्म लेना है, निरंकार ने नहीं। कोई जप कर रहा है, गुरुद्वारे आ रहा है, होर तरह तरह की सेवा दे जुटिया होया है, ना एक दी समझ, ना एक नाल जुड़े है। तो मैं अर्ज करा इन्हां सारे धार्मिक कर्मां दे चों हंकार ही प्रगट होवेगा, निरंकार नहीं। और जिस जिस कर्म तो हंकार प्रगट होवे उस कर्म नू निर्मल नहीं आख्या जा सकता, तो मलीन है, वो तो मैल है। जो खुद मैला है उदा दान भी मैला, जो खुद मैला है उदी सेवा भी मैली, और जो खुद मैला है यकीन जानो उसका गुरुद्वारे बैठना भी मैला है। क्योंकि जितने चिर तक खुद शुद्ध नहीं होवेगा इसका कोई कर्म शुद्ध नहीं है। तो सवाल यह पैदा होता किवें शुद्ध होवेगा, यह किवें पाक होवेगा, यह किस तरह पवित्र होवेगा। तो फैसला धन गुरु ग्रंथ साहब जी महाराज की बाणी का, एक वस्तु बूझे तो होवे पाक, बिन बूझे तू सदा ना पाक। एकाग्रता बख्शनी, एक नू समझे, एक नाल जुड़े, एक नू जाने ते तू पाक है, पवित्र है, शुद्ध है। जे एक नू तू समझिया नहीं, एक नू तू जानिया नहीं, एक नाल तू जुड़िया नहीं, तो बिन बूझे तू सदा ना पाक। मैं फिर अर्ज करा धन गुरु ग्रंथ साहब जी महाराज की बाणी का पहला बोल, पहला अक्षर, पहला शब्द एक। दुनिया के वाहिद ग्रंथ धन गुरु ग्रंथ साहब जी महाराज ने जिन्हां दे बोल आरंभ आते ने एक तो, बाणी आरंभ आती है एक तो। धन गुरु गोबिंद सिंह जी महाराज फरमान करते ने अमान है, निधान है, अनेक है, फिर एक है। तू अनेक होंदा होया एक है, तू एक होंदा होया अनेक है। तवज्जा, ध्यान बख्शना, इति पहली हो गई। वो अनेक भी है, वो एक भी है, वो एक भी है, वो अनेक भी है। दरअसल संसार दे तल ते वो अनेक है, और खुद वो अपने आप दे निरंकार दे तल ते एक है। आकार दे तल ते अनेक है, निराकार दे तल ते एक है। वो सरगुण दे तल ते अनेक है, वो निर्गुण दे तल ते एक है। धन गुरु ग्रंथ साहब जी महाराज की बाणी का फैसला, ये बाणी बिरलो विचार सी। जे को गुरमुख होए इनू पढ़न वाले, सुनन वाले, गाण वाले बहुत आउणगे, पर सतगुरु का फैसला है बाणी बिरलो विचार सी। एक कोई विरला विचारेगा और विरला ही अपने सोच मंडल दे चले आवेगा। जद असी कहने फलाना मनुख बदल गया तो की बदल गया, हाथ बदल गए, पैर बदल गए, मुंह मत्था बदल गया, कुछ भी नहीं बदलिया, विचार बदल गया, सोचनी बदल गई है, चितवनी बदल गई है। विचार दे बदलदिया मनुख का संसार बदल जाता है। ਸੋਚਣੀ ਦੇ ਬਦਲਦਿਆਂ ਮਨੁੱਖ ਦਾ ਆਚਰਣ ਬਦਲ ਜਾਂਦਾ ਹੈ, ਚਿੰਤਨ ਦੇ ਬਦਲਦਿਆਂ ਮਨੁੱਖ ਦਾ ਸਭ ਕੁਝ ਬਦਲ ਜਾਂਦਾ ਹੈ, ਸਾਰੇ ਦਾ ਸਾਰਾ ਵਿਵਹਾਰ ਬਦਲ ਜਾਂਦਾ ਹੈ ਵਿਚਾਰ ਦੇ ਬਦਲਦਿਆਂ। ਔਰ ਕਿਧਰੇ ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਬਦਲ ਜਾਣ, ਇਸੇ ਨੂੰ ਕਹਿੰਦੇ ਨੇ ਯੁੱਗ ਬਦਲ ਗਿਆ, ਸਮਾਂ ਬਦਲ ਗਿਆ, ਯੁੱਗ ਬਦਲ ਗਿਆ। ਯੁੱਗ ਦੀ ਤਬਦੀਲੀ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਹੈ, ਔਰ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਯੁੱਗ ਦੀ ਤਬਦੀਲੀ ਹੈ। ਬਹੁ ਗਿਣਤੀ ਦੇ ਵਿੱਚ ਮਨੁੱਖੀ ਵਿਚਾਰ ਬਦਲ ਜਾਣ ਤਾਂ ਸਾਰੇ ਦਾ ਸਾਰਾ ਆਚਾਰ ਬਦਲ ਜਾਂਦਾ, ਯੁੱਗ ਬਦਲ ਜਾਂਦਾ। ਔਰ ਜੇ ਵਿਅਕਤੀਗਤ ਰੂਪ ਦੇ ਵਿੱਚ ਕਿਸੇ ਇੱਕ ਮਨੁੱਖ ਦੇ ਵਿਚਾਰ ਬਦਲ ਗਏ ਨੇ ਤਾਂ ਉਸਦੀ ਦੁਨੀਆ ਬਦਲ ਗਈ, ਉਸਦਾ ਵਿਵਹਾਰ ਬਦਲ ਗਿਆ, ਉਸਦਾ ਆਚਾਰ ਬਦਲ ਗਿਆ, ਉਸਦੀ ਤਰਜ਼ੇ ਜ਼ਿੰਦਗੀ ਬਦਲ ਗਈ। ਸਭ ਕੁਛ ਤੇ ਵਿਚਾਰ ਹੈ। ਇਸ ਰੂਹੇ ਜ਼ਮੀਨ ਦੇ ਵਿੱਚ ਇੱਕੋ ਇੱਕ ਕੌਮ ਹੈ ਸਿੱਖ, ਜੋ ਵਿਚਾਰ ਨੂੰ ਮੱਥਾ ਟੇਕਦੀ ਹੈ। ਵਿਚਾਰ ਦੇ ਖਜ਼ਾਨੇ, ਵਿਚਾਰ ਦੇ ਮਰਕਜ਼, ਵਿਚਾਰ ਦੇ ਕੇਂਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੀ ਹੈ। ਇਸ ਵਾਸਤੇ ਸਿੱਖ ਅਵਿਚਾਰੀ ਨਹੀਂ ਚਾਹੀਦਾ, ਸਿੱਖ ਅਗਿਆਨੀ ਨਹੀਂ ਚਾਹੀਦਾ। ਇਹਦਾ ਤੇ ਗੁਰੂ ਹੀ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਜਿਸਦਾ ਗੁਰੂ ਗਿਆਨ ਹੋਵੇ ਤਾਂ ਉਹ ਆਪ ਅਗਿਆਨੀ ਹੋਵੇ। ਜੋ ਵਿਚਾਰ ਦੇ ਖਜ਼ਾਨੇ ਦੇ ਅੱਗੋਂ ਮੱਥਾ ਟੇਕਦਾ ਹੋਵੇ ਤੇ ਖੁਦ ਕੋਈ ਵਿਚਾਰ ਨਾ ਹੋਵਨ ਤਾਂ ਸ਼ਾਇਦ ਇਹ ਮੱਥਾ ਟੇਕਣਾ ਵੀ ਪਖੰਡ ਹੋ ਜਾਏਗਾ। ਵਾਕਈ ਕਈਆਂ ਦਾ ਮੱਥਾ ਟੇਕਣਾ ਵੀ ਪਖੰਡ ਹੈ। ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜਾਏ। ਇਹ ਤੇਰਾ ਮੱਥਾ ਟੇਕਣਾ ਕੀ ਮੈਨੇ ਰੱਖਦਾ ਹੈ? ਜਿਸ ਦੇ ਅੱਗੋਂ ਤੂੰ ਝੁਕ ਰਿਹਾ, ਨਾ ਤੈਨੂੰ ਸਮਝ, ਨਾ ਤੈਨੂੰ ਬੋਧ, ਨਾ ਤੇਰੀ ਸ਼ਰਧਾ, ਨਾ ਤੇਰਾ ਭਰੋਸਾ। ਇਹ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜਾਏ। ਹੋ ਸਕਦਾ ਹੈ ਕਿ ਤੇਰੇ ਇਸ ਦਾਨ ਦੇ ਵਿੱਚ ਵੀ ਪਖੰਡ ਹੋਵੇ, ਤੇਰੇ ਇਸ ਮੱਥਾ ਟੇਕਣ ਦੇ ਵਿੱਚ ਵੀ ਦੁਬਾਜਰਾ ਕੰਮ ਹੋਵੇ। ਦਰਅਸਲ ਵਿਚਾਰ ਬਦਲੇ ਬਿਨਾਂ ਮਨੁੱਖ ਦੀ ਤਰਜ਼ੇ ਜ਼ਿੰਦਗੀ ਨਹੀਂ ਬਦਲਦੀ। ਇੱਥੇ ਸਭ ਤੋਂ ਵੱਡੀ ਭੇਟਾ ਕਿਹੜੀ ਰੱਖਣੀ ਹੈ ਗੁਰੂ ਦੇ ਅੱਗੋਂ? ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਚਾਂਦੀ ਅਰਪਣ ਕਰਨਾ, ਇਹ ਪੂਰਨੇ ਪਾਣੇ ਨੇ। ਜੈਸੇ ਪਹਿਲੇ ਪਹਿਲੇ ਮਾਸੂਮ ਬੱਚੇ ਨੂੰ ਲਿਖਣਾ ਸਿਖਾਇਆ ਜਾਂਦਾ ਤਾਂ ਉਸਤਾਦ ਪਹਿਲੇ ਪੂਰਨੇ ਪਾਉਂਦਾ, ਇਹ ਪੂਰਨੇ ਨੇ। ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਅਰਪਣ ਕਰਨਾ, ਚਾਂਦੀ ਅਰਪਣ ਕਰਨਾ, ਇਹ ਸਭ ਕੁਛ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਮਨੁੱਖ ਨੂੰ ਆਪਣੇ ਵਿਚਾਰ ਅਰਪਣ ਕਰਨ ਦੀ ਜਾਚ ਆ ਜਾਏ, ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਏ। ਮਨੁੱਖ ਦਾ ਮਨ ਕੀ ਹੈ? ਵਿਚਾਰਾਂ ਦੀ ਮੂਰਤੀ ਹੋਰ ਕੀ ਹੈ? ਇਹ ਭੇਟ ਕਰਨ ਦੀ ਜਾਚ ਆ ਜਾਏ। ਔਰ ਜਿਸ ਦਿਨ ਇਹ ਆਪਣੇ ਵਿਚਾਰ ਭੇਟ ਕਰਦਾ ਹੈ, ਗੁਰੂ ਆਪਣੇ ਵਿਚਾਰ ਇਸ ਨੂੰ ਦੇ ਦਿੰਦਾ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਲੋਭ ਹੈ, ਗੁਰੂ ਦੇ ਵਿਚਾਰਾਂ ਦੇ ਸੰਤੋਖ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਕਾਮ ਹੈ, ਗੁਰੂ ਦੇ ਵਿਚਾਰਾਂ ਦੇ ਵਿੱਚ ਰਾਮ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਹੰਕਾਰ ਹੈ, ਗੁਰੂ ਦੇ ਵਿਚਾਰਾਂ ਦੇ ਵਿੱਚ ਨਿਰੰਕਾਰ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਕ੍ਰੋਧ ਹੈ, ਗੁਰੂ ਦੇ ਵਿਚਾਰਾਂ ਦੇ ਵਿੱਚ ਦਇਆ ਹੈ। ਮਨੁੱਖ ਦੇ ਵਿਚਾਰ ਦੇ ਵਿੱਚ ਮੋਹ ਹੈ, ਗੁਰੂ ਦੇ ਵਿਚਾਰ ਦੇ ਵਿੱਚ ਪ੍ਰੇਮ ਹੈ। ਇਹ ਕ੍ਰੋਧ ਭੇਟ ਕਰੇ ਤੇ ਦਇਆ ਮਿਲੇ, ਇਹ ਕਾਮ ਭੇਟ ਕਰੇ ਤੇ ਰਾਮ ਮਿਲੇ, ਇਹ ਹੰਕਾਰ ਭੇਟ ਕਰੇ ਤੇ ਨਿਰੰਕਾਰ ਮਿਲੇ, ਨਿਰਮਾਣਤਾ ਮਿਲੇ, ਵਿਨਿਮਰਤਾ ਮਿਲੇ। ਤਾਂ ਮੈਂ ਅਰਜ਼ ਕਰਾਂ, ਆਪਣੇ ਮਨ ਨੂੰ ਭੇਟ ਕਰਨਾ ਕੀ ਹੈ? ਆਪਣੇ ਵਿਚਾਰਾਂ ਨੂੰ ਭੇਟ ਕਰਨਾ। ਤੇ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਦੇ ਵਿੱਚ ਹੈ ਕੀ? ਕਦੀ ਬਗੌਰ ਮੁਤਾਲਾ ਕਰ ਲੈਣਾ। ਜੈਸੇ ਕਿਸੇ ਮਨੁੱਖ ਤੇ ਪ੍ਰਸ਼ਨ ਕਰੀਏ, ਤਨ ਕੀ ਹੈ? ਤਾਂ ਚਾਰ ਸ਼ਬਦਾਂ 'ਚ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਤਨ ਹੱਡੀਆਂ ਹੈ, ਹੱਡੀਆਂ ਦੇ ਉੱਤੇ ਚੜਿਆ ਹੋਇਆ ਮਾਸ ਹੈ, ਮਾਸ ਦੇ ਉੱਤੇ ਚੜੀ ਹੋਈ ਮਿੰਜ ਹੈ, ਔਰ ਮਿੰਜ ਦੇ ਉੱਤੇ ਚੱਲਦੀ ਹੋਈ ਇਹ ਖਲੜੀ ਹੈ, ਇਹ ਸਕਿਨ ਖਲੜੀ ਹੈ। ਇਸ ਖਲੜੀ ਦੇ ਥੱਲੇ ਮਿੰਜ ਹੈ, ਮਿੰਜ ਦੇ ਥੱਲੇ ਮਾਸ ਹੈ, ਮਾਸ ਦੇ ਥੱਲੇ ਹੱਡੀਆਂ ਹੈ। ਆਖਰ ਇਹਨਾਂ ਚਾਰਾਂ ਦਾ ਮਜਮੂਆ ਹੀ ਤਨ ਹੈ ਔਰ ਹੈ ਕੀ? ਭਗਤ ਕਬੀਰ ਕਹਿੰਦੇ ਨੇ, ਬਿਸਟਾ ਅਸਤ ਰਕਟ ਪਰੇਟੇ ਚਾਮ, ਉਹ ਇਸ ਉਪਰਲੇ ਰੱਖਿਓ ਗੁਮਾਨ। ਹੈ ਕੀ? ਤੈਨੂੰ ਹੱਡੀਆਂ ਦਾ ਮਾਣ ਹੈ, ਤੈਨੂੰ ਮਾਸ ਦਾ ਮਾਣ ਹੈ, ਤੂੰ ਮਿੰਜ ਤੇ ਹੰਕਾਰ ਕਰ ਰਿਹਾ, ਤੂੰ ਇਸ ਖਲੜੀ ਤੇ ਆਪਣੀ ਹਉਮੈ ਪ੍ਰਗਟਾ ਰਿਹਾ, ਕਦੀ ਬਗੌਰ ਮੁਤਾਲਾ ਕਰਨਾ, ਤਨ ਦਾ ਹੰਕਾਰ ਕੀ ਹੈ? ਖਲੜੀ ਦਾ ਹੰਕਾਰ। ਅਤੇ ਜਿਸ ਅਸੀਂ ਵੱਖ ਵੱਖ ਰੰਗ ਦੇ ਕੱਪੜੇ ਪਾਏ ਨੇ, ਪਰਮਾਤਮਾ ਨੇ ਇੱਕ ਰੰਗ ਦੀ ਖਲੜੀ ਕਿਸੇ ਨੂੰ ਨਹੀਂ ਦਿੱਤੀ, ਔਰ ਖਲੜੀ ਹੀ ਕੱਪੜਾ ਹੈ। ਕਰਮੇ ਹੀ ਆਵੇ ਕੱਪੜਾ, ਨਦਰੀ ਮੌਖ ਦੁਆਰ, ਕੀਤੇ ਹੋਏ ਕਰਮਾਂ ਦੇ ਮੁਤਾਬਕ ਇਹ ਸਰੀਰ ਰੂਪੀ ਚੋਲਾ ਸਾਨੂੰ ਮਿਲਦਾ ਹੈ। ਪਰ ਇਸ ਚੋਲੇ ਦਾ ਰੰਗ, ਇਸ ਕੱਪੜੇ ਦਾ ਰੰਗ ਵੀ ਰੱਬ ਨੇ ਵੱਖ ਵੱਖ ਦੇ ਦਿੱਤਾ। ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਨੂੰ ਸਾਂਵਰਾ, ਕਿਸੇ ਨੂੰ ਲਾਲ, ਕਿਸੇ ਨੂੰ ਜ਼ਰਦੀ ਮਾਇਲ, ਕਿਸੇ ਨੂੰ ਗਹਿੂਆ ਰੰਗ, ਇੱਕ ਰੰਗ ਨਹੀਂ ਹੈ। ਤੁਦ ਵੇਖੀ ਜਗਤ ਉਪਾਇਆ, ਪਰਮਾਤਮਾ ਦੀ ਪਸੰਦ ਵੀ ਇਹੀ ਹੈ, ਇੱਕ ਰੰਗ ਨਹੀਂ ਹੈ। ਅਨੇਕ ਰੰਗ ਤੇਰੇ ਨਾਰਾਇਣਾ, ਅਨੇਕਾਂ ਰੰਗ, ਬੇਸ਼ਤਰ ਰੰਗ। ਔਰ ਸਾਰੇ ਰੰਗ ਚੂੰਕਿ ਉੱਥੋਂ ਆਏ ਨੇ, ਇਸ ਵਾਸਤੇ ਸਾਰੇ ਰੰਗਾਂ ਵਿੱਚ ਨਾਰਾਇਣ ਹੈ। ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ। ਖੈਰ ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ, ਤਨ ਕੀ ਹੈ? ਤਨ ਹੱਡੀਆਂ ਹੈ, ਹੱਡੀਆਂ ਦਿੱਤੇ ਚੜਿਆ ਹੋਇਆ ਮਾਸ, ਔਰ ਮਾਸ ਦੇ ਉੱਤੇ ਲਿਪਟੀ ਹੋਈ ਮਿੰਜ, ਔਰ ਮਿੰਜ ਦੇ ਉੱਤੇ ਚੜੀ ਹੋਈ ਹੈ ਖਲੜੀ। ਅਤੇ ਜੇ ਹੁਣ ਕੋਈ ਪ੍ਰਸ਼ਨ ਕਰੇ ਮਨ ਕੀ ਹੈ, ਤਵੱਜਾ, ਮਨ ਕੀ ਹੈ, ਵਾਸਤਵਿਕ ਮਨ ਕੀ ਹੈ? ਮਨ ਵਿਚਾਰ ਹੈ, ਮਨ ਸੋਚਣੀ ਹੈ, ਮਨ ਚਿਤਵਨੀ ਹੈ, ਮਨ ਆਹੰਗ ਹੈ। ਇਹ ਚਾਰ ਸ਼ਕਤੀਆਂ ਦਾ ਮਜਮੂਆ ਹੈ। ਜੈਸੇ ਤਨ ਚਾਰਾਂ ਦਾ ਜੋੜ ਹੈ, ਹੱਡੀਆਂ, ਮਾਸ, ਮਿੰਜ, ਖਲੜੀ, ਇਸ ਤਰ੍ਹਾਂ ਮਨ ਵੀ ਚਾਰਾਂ ਦਾ ਮਜਮੂਆ ਹੈ। ਵਿਚਾਰ, ਸੋਚਣੀ, ਚਿਤਵਨੀ ਅਤੇ ਆਹੰਗ, ਇਸ ਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਆਹੰਗ, ਮਨ ਬੁੱਧ ਚਿੱਤ ਆਹੰਗ। ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤਾ ਕਰਨ ਵੀ ਕਹਿੰਦੇ ਨੇ। ਚਤੁਸ਼ਟਾ ਅੰਤ ਹੈ ਕਰਨ, ਚਾਰਾਂ ਦਾ ਮਜਮੂਆ, ਚਾਰਾਂ ਦਾ ਜੋੜ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਮਨ, ਜਦ ਮਨੁੱਖ ਸੋਚਦਾ ਹੈ ਕਿ ਕਿਸ ਵਿਚਾਰ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਹੈ ਅਤੇ ਕਿਸ ਵਿਚਾਰ ਨੂੰ ਤਿਲਾਂਜਲੀ ਦੇਣੀ ਹੈ, ਇਸ ਤਰ੍ਹਾਂ ਜਦ ਸੋਚਦਾ ਹੈ ਤਾਂ ਮਨ ਹੀ ਬੁੱਧ ਬਣ ਗਿਆ, ਬੁੱਧ। ਅਤੇ ਜਦ ਮਨੁੱਖ ਕਿਸੇ ਨੂੰ ਯਾਦ ਕਰਦਾ ਹੈ ਜਾਂ ਯਾਦ ਦੇ 'ਚ ਬੈਠਾ ਹੈ, ਚਿੰਤਨ ਦੇ 'ਚ ਬੈਠਾ ਹੈ, ਉਹੀ ਮਨ ਬਣ ਗਿਆ ਚਿੱਤ, ਮਨ ਬੁੱਧ ਚਿੱਤ। ਇੱਕ ਚੌਥੀ ਸ਼ਕਤੀ ਹੈ ਆਹੰਗ। ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚ ਰਿਹਾ, ਇਹ ਮੈਂ ਯਾਦ ਕਰ ਰਿਹਾ, ਇਹ ਆਹੰਗ ਭਾਵ ਹਰ ਵਕਤ ਛਾਇਆ ਰਹਿੰਦਾ ਹੈ। ਇਹ ਚਾਰਾਂ ਦਾ ਮਜਮੂਆ ਹੈ ਸਾਡਾ ਮਨ, ਮਨ ਬੁੱਧ ਚਿੱਤ ਆਹੰਗ, ਇਹ ਮਨ ਹੈ। ਮਨ ਦਾ ਬਦਲਣਾ ਕੀ ਹੈ? ਵਿਚਾਰਾਂ ਦਾ ਬਦਲ ਜਾਣਾ, ਸੋਚਣੀ ਦਾ ਬਦਲ ਜਾਣਾ, ਯਾਦ ਦਾ ਬਦਲ ਜਾਣਾ, ਹੰਕਾਰ ਦਾ ਬਦਲ ਜਾਣਾ। ਤੁਸੀਂ ਆਖੋਗੇ ਹੰਕਾਰ ਬਦਲ ਜਾਂਦਾ, ਹਾਂ, ਇੱਕ ਨਿਰਮਲ ਹੰਕਾਰ ਵੀ ਆਉਂਦਾ ਹੈ। ਪਹਿਲੇ ਮਨੁੱਖ ਤਨ ਦਾ ਮਾਣ ਕਰਦਾ ਹੈ, ਧਨ ਦਾ ਮਾਣ ਕਰਦਾ ਹੈ, ਜੋਬਨ ਦਾ ਮਾਣ ਕਰਦਾ ਹੈ, ਪ੍ਰਭਤਾ ਦਾ ਮਾਣ ਕਰਦਾ ਹੈ, ਪਰਿਵਾਰ 'ਤੇ ਮਾਣ ਕਰਦਾ ਹੈ, ਜ਼ਾਤ 'ਤੇ ਮਾਣ ਕਰਦਾ ਹੈ, ਕੁੱਲ 'ਤੇ ਮਾਣ ਕਰਦਾ ਹੈ। ਲੇਕਿਨ ਜਦ ਹੰਕਾਰ ਬਦਲ ਜਾਂਦਾ ਹੈ ਤਾਂ ਇਹ ਰੱਬ 'ਤੇ ਮਾਣ ਕਰਦਾ, ਬਾਕੀ ਕਿਸੇ 'ਤੇ ਮਾਣ ਨਹੀਂ ਕਰਦਾ, ਗੁਰੂ 'ਤੇ ਮਾਣ ਕਰਦਾ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਹੇ ਪ੍ਰਭੂ, ਹੇ ਸੱਚੇ, ਤੂੰ ਮੇਰਾ ਮਾਣ ਹੈ, ਤੂੰ ਮੇਰਾ ਤਾਣ ਹੈ, ਮੈਨੂੰ ਹੁਣ ਤੇਰੇ 'ਤੇ ਹੀ ਮਾਣ ਹੈ। ਤਨ 'ਤੇ ਮਾਣ ਹੈ, ਧਨ 'ਤੇ ਮਾਣ ਹੈ, ਜੋਬਨ 'ਤੇ ਮਾਣ ਹੈ, ਪ੍ਰਭਤਾ 'ਤੇ ਮਾਣ ਹੈ, ਪਰਿਵਾਰ 'ਤੇ ਮਾਣ ਹੈ, ਕੁੱਲ 'ਤੇ ਮਾਣ ਹੈ, ਜ਼ਾਤ 'ਤੇ ਮਾਣ ਹੈ, ਇਹ ਤਾਂ ਮਹਿਲਾ ਹੈ, ਹੰਕਾਰੀ ਹੈ, ਇਹੀ ਲੋਕਾਂ ਕੋਲ ਹੈ। ਕੋਈ ਜੋਬਨ ਦਾ ਮਾਣ ਕਰਦਾ, ਕੋਈ ਪ੍ਰਭਤਾ ਦਾ ਮਾਣ ਕਰਦਾ, ਕੋਈ ਧਨ ਦਾ ਮਾਣ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਫਰਮਾਨ, ਜੋਬਨ ਧਨ ਪ੍ਰਭਤਾ ਕੈ ਮਦ ਮੇ ਅਹਿਨਸ ਰਹੇ ਦੀਵਾਨਾ, ਦਿਨ ਰਾਤ ਪਾਗਲ ਹੋਇਆ ਫਿਰਦਾ। ਧਨ ਦਾ ਮਾਣ, ਜੋਬਨ ਦਾ ਮਾਣ, ਪ੍ਰਭਤਾ ਦਾ ਮਾਣ। ਭਗਤ ਵੀ ਮੈਂ ਅਰਜ਼ ਕਰਾਂ, ਨਿਮਾਣੇ ਨਹੀਂ ਆਉਂਦੇ, ਮਾਣ ਤੋਂ ਰਹਿਤ ਨਹੀਂ ਆਉਂਦੇ ਔਰ ਨਿਮਾਣੇ ਨਹੀਂ ਆਉਂਦੇ। ਬੜਾ ਭਾਰੀ ਮਾਣ ਆਉਂਦਾ ਉਹਨਾਂ ਕੋਲ, ਕਿਸ 'ਤੇ? ਉਸ ਪਰਮਾਤਮਾ 'ਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁਤ ਦੇ। ਹੇ ਪ੍ਰਭੂ, ਨਿਮਾਣੇ ਹੋ ਕੇ ਨਹੀਂ ਜੀਵਣਾ, ਨਿਤਾਣੇ ਹੋ ਕੇ ਨਹੀਂ ਜੀਵਣਾ। ਕੁਦਰਤੀ ਗੱਲ ਹੈ, ਨਿਤਾਣਾ ਨਿਮਾਣਾ ਹੁੰਦਾ ਹੈ। ਜੋ ਨਿਤਾਣਾ ਹੈ, ਜਿਹਦੇ ਕੋਲ ਤਾਣ ਨਹੀਂ, ਉਹਦੇ ਕੋਲ ਮਾਣ ਕਾਹਦਾ? और जो निताणा है निमाणा है उते मरण तो पहले मर गया उते कबर दे चला गया उते चलदी फिरदी लाश है और कुछ भी नहीं है। निताणी कौम निमाणी आउंदी है, निताणा मनुख निमाणा हुंदा है, निताणा देश निमाणा हुंदा है, मरण तो पहले मर गया हुंदा है। निताणे लई जगत विच कोई जगत नहीं, कमजोर कहिंदे नूं उस लई कोई थां नहीं, जद किसी तरह की भी कोई ताकत नहीं, ना धन का जोर, ना जोबन का जोर, ना कुल का जोर, ना जात का जोर, तो जोर किसका? जोर हुण प्रभु का। तान मान दीबान साचा नानक की प्रवटे, हे प्रभु हुण तू मेरा तान है, इस वास्ते मैनू तेरे ते ही माण है। परमात्मा निर्मल है, उसका माण भी निर्मल है, बाकी हंकार मैला है। विचार जब बदलते ने तो हुण मैं अर्ज करा मनुख दे विचारां विच है कि मनुख की सोचनी विच की है? अगर कह दईए विचारां दे बदलदिआं संसार बदलदा है, सोचनी दे बदलदिआं जिंदगी बदलदी है, चिंतन दे बदलदिआं यादां दे बदलदिआं ही सारी दुनिया बदलदी है, हंकार दे बदलदिआं ही सब कुछ बदलदा है। तो सवाल यह पैदा होंदा है मनुख दे विचारां दे च की है, सोचनी दे च की है, यादां दे च की है। धार्मिक मनोचिंतक ऐसा कहिंदे ने कि मनुख दे विचारां दे च, मनुख दी सोचनी दे च और मनुख दे चिंतन दे च काम है, लोभ है, अहंकार है और की है? कुछ भी नहीं है। पढ़ो अपने विचारां नूं अंदर किहड़े पै विचार चलदे ने, पढ़ो अपनी सोचनी नूं सोचनी दे च की है और पढ़ो अपनियां यादां नूं यादां दे च की है। धन गुरु नानक देव जी महाराज कहिंदे ने बड़ियां बड़ियां किताबां पढ़ लैंदा अपने मन नूं नहीं पढ़दा। काया कागद मन परवाणा सिर के लेख ना पढ़े इयाणा। बड़े बड़े ग्रंथ पढ़ लैंदा, बड़ियां बड़ियां किताबां पढ़ लैंदा, बहुत कुछ पढ़ लैंदा पर मत्थे दे लेख नहीं पढ़ सकदा, सिर दे लेख नहीं पढ़दा। तेरे सिर दे च की चल रहा है, तेरे दिमाग दे च की चल रहा है, तेरे मन दे च की चल रहा है, पढ़। और जिसनों अपना मन पढ़न दी जाच आ जाए साधक, और जो अपने मन नू बदल देवे शुद्ध कर लेवे साधु, जो साधना दे च लीन है मन नू समझण दी कोशिश पिया करदा है। धन गुरु ग्रंथ साहब जी महाराज की बाणी ते इत्थे तक कहिंदी है गुरु अर्जन देव जी महाराज, ब्रह्मा विशन नारद मुन सेखा तिन भी तन में मन नहीं पेका। धार्मिक दुनिया दे ए अजीम देवते बड़े दार्शनिक सन, बड़े स्याणे सन, बड़ियां शक्तियां दे मालक, पर जिस धन गुरु ग्रंथ साहब जी महाराज नूं आप मत्था टेक रहे हो, धन गुरु अर्जन देव जी महाराज कहते ब्रह्मा विशन नारद मुनि सेखा तिन भी तन में मन नहीं पेखा। वो भी मन दियां गहराइयां नूं समझ ना सके ते मन दे हथों ठगा गया, ब्रह्मा ठगा गया। किस तरह ठगा गया? अपनी बच्ची दा रूप वेख के ही अपना मन मैला कर बैठा। पुराण कथावां जिसका अनुवाद करते ने भाई साहब भाई गुरदास जी, चारें वेद वखाण दा चतरमुखी होए खरा सियाणा, लोकां नूं समझाए दा वेख सुरस्ती रूप लुभाणा। ब्रह्मा जिहड़ी भुल ब्रह्मा करदा है उही भुल विष्णु करदा है, उही भुल शंकर करदा है, उही भुल इंद्र करदा है, उही भुल नारद करदा है। कारण क्यों करदा है? मन दियां गहराइयां नूं समझण दे असमर्थ रह गए। ते मन नूं समझना किधरे बच्चियां दी खेड ना समझ लैणी। लोकी कहिंदे ना मन नूं शुद्ध करके गुरुद्वारे जाओ, बिल्कुल गलत कहिंदे ने, ऐसा कहना भी नहीं चाहिए। मन नूं शुद्ध करके गुरुद्वारे जाओ, इंज कहना चाहिए गुरुद्वारे जाओ ताकि मन शुद्ध होवे। पहले किस तरह कर लेणगे, किवें कर लेणगे? जिन्हां नूं मन दी बिल्कुल समझ नहीं इंज कहिंदे ने मन नूं एकाग्र करके पाठ करो, बिल्कुल गलत कहिंदे ने। और यो कह रहे हैं जिन्हां नूं मन दी समझ नहीं, इंज कहना चाहिए है पाठ करो ताकि मन एकाग्र होवे। मन दी एकाग्रता ते फल है। जिहड़े कहिंदे मन नूं एकाग्र करके कीर्तन करो, मन नूं एकाग्र करके ਕੀਰਤਨ ਸੁਣੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਮੈਂ ਫਿਰ ਅਰਜ਼ ਕਰਾਂ, ਉਹੀ ਕਹਿ ਰਹੇ ਨੇ ਜਿਹਨਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਕੋਈ ਬੋਧ ਨਹੀਂ, ਉਹੀ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ। ਨਹੀਂ, ਇੰਜ ਕਹਿਣਾ ਚਾਹੀਦਾ, ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ, ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਬੱਚਿਆਂ ਦੀ ਖੇਲ। ਔਰ ਗੱਲ ਸਪਸ਼ਟ ਹੋ ਗਈ, ਮਨ ਦੀ ਸਮਝ ਨਹੀਂ, ਮਨ ਦਾ ਕੋਈ ਪਤਾ ਨਹੀਂ। ਆਮ ਸਾਧਾਰਨ ਮਨੁੱਖਾਂ ਦਾ ਤੇ ਕਹਿਣਾ ਕੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬ੍ਰਹਮਾ ਬਿਸ਼ਨ ਨਾਰਦ ਮੁਨੀ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਆਮ ਬੰਦੇ ਮਨ ਦੇ ਹੱਥੋਂ ਠਗਾਏ ਜਾਂਦੇ ਨੇ, ਬ੍ਰਹਮਾ ਵੀ ਠਗਾ ਗਿਆ, ਕਿਸੇ ਹੋਰ ਨੇ ਨਹੀਂ ਠਗਿਆ, ਮਨ ਨਹੀਂ ਠੱਗ ਲਿਆ ਵਿਸ਼ਨੂੰ ਨੂੰ, ਮਨ ਨਹੀਂ ਠੱਗ ਲਿਆ ਸ਼ਿਵ ਜੀ ਨੂੰ, ਮਨ ਨਹੀਂ ਠੱਗ ਲਿਆ ਇੰਦਰ ਨੂੰ। ਜੋ ਆਮ ਸਾਧਾਰਨ ਮਨੁੱਖ ਭੁੱਲ ਕਰਦੇ ਨੇ, ਇੰਦਰ ਵੀ ਘਰ ਬੈਠਾ। ਔਰ ਹੈਰਾਨਗੀ ਕਿ ਗੌਤਮ ਰਿਸ਼ੀ ਦੀ ਨਾਰ ਅਹਿਲਿਆ ਆਪਣੇ ਵਿਚਾਰ ਆਪਣੇ ਜਜ਼ਬਾਤ ਨੂੰ ਕਾਬੂ ਨਾ ਪਾਉਂਦਾ ਹੋਇਆ ਇੱਕ ਸੰਤ ਦੀ ਪਤਨੀ ਨੂੰ ਭ੍ਰਸ਼ਟ ਕਰਦਾ ਹੈ ਇੰਦਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ, ਗੁਰੂ ਗ੍ਰੰਥ ਸਾਹਿਬ ਜੀ ਇਸ ਇਤਿਹਾਸ ਨੂੰ ਸਾਡੇ ਸਾਹਮਣੇ ਰੱਖਦੇ ਨੇ। ਗੌਤਮ ਨਾਰ ਅਹਿਲਿਆ ਤਿਸ ਦੇਖ ਇੰਦਰ ਲੁਭਾਇਆ, ਸੈਸ ਸਰੀਰ ਚਹਿਨ ਭਗ ਉਹ ਤਾਮਨ ਪਛੋਤਾਇਆ। ਤੋਂ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ, ਮਨੁੱਖ ਦੀ ਸੋਚਣੀ ਵਿੱਚ ਕੀ ਹੈ, ਮਨੁੱਖ ਦੇ ਚਿੰਤਨ ਵਿੱਚ ਯਾਦਾਂ ਵਿੱਚ ਕੀ ਹੈ, ਮਨੁੱਖ ਦੇ ਵਿਚਾਰਾਂ ਵਿੱਚ ਕਾਮ ਹੈ, ਮਨੁੱਖ ਦੇ ਵਿਚਾਰਾਂ ਵਿੱਚ ਲੋਭ ਹੈ, ਮਨੁੱਖ ਦੇ ਵਿਚਾਰਾਂ ਵਿੱਚ ਅਹੰਕਾਰ ਹੈ। ਮੈਂ ਦੋਵਾਂ ਦਾ ਨਾਂ ਨਹੀਂ ਲਿਆ, ਕ੍ਰੋਧ ਤੇ ਮੋਹ। ਪਤਾ ਹੈ ਕਿਉਂ? ਧਾਰਮਿਕ ਦਾਰਸ਼ਨਿਕ ਕਹਿੰਦੇ ਨੇ ਇਹ ਜੋ ਤਿੰਨ ਨੇ, ਕਾਮ ਲੋਭ ਅਹੰਕਾਰ, ਇਹਨਾਂ ਦੀ ਆਪਣੀ ਬੁਨਿਆਦ ਹੈ। ਕ੍ਰੋਧ ਤੇ ਮੋਹ ਇਹਨਾਂ ਤਿੰਨਾਂ ਦੀ ਛਾਇਆ ਹੈ, ਕ੍ਰੋਧ ਤੇ ਮੋਹ ਦੀ ਆਪਣੀ ਕੋਈ ਬੁਨਿਆਦ ਨਹੀਂ ਹੈ, ਇਸ ਦੀ ਆਪਣੀ ਕੋਈ ਹੋਂਦ ਨਹੀਂ ਹੈ, ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਕਾਮ ਦੀ ਛਾਇਆ ਹੈ ਮੋਹ, ਲੋਭ ਦੀ ਛਾਇਆ ਹੈ ਮੋਹ, ਹੰਕਾਰ ਦੀ ਛਾਇਆ ਹੈ ਮੋਹ। ਹੰਕਾਰ ਦੀ ਛਾਇਆ ਹੈ ਕ੍ਰੋਧ, ਮੋਹ ਦੀ ਛਾਇਆ ਹੈ ਕ੍ਰੋਧ, ਕਾਮ ਦੀ ਛਾਇਆ ਹੈ ਕ੍ਰੋਧ। ਜਿਸ ਤੋਂ ਲੋਭ ਦੀ ਪੂਰਤੀ ਹੋ ਜਾਏ ਉਸ 'ਤੇ ਮੋਹ ਆ ਜਾਂਦਾ, ਪਿਆਰਾ ਲੱਗਦਾ, ਚੰਗਾ ਲੱਗਦਾ, ਜਿਹੜਾ ਰੋਕ ਖੜੀ ਕਰ ਦੇਵੇ ਉਸ 'ਤੇ ਕ੍ਰੋਧ ਆਉਂਦਾ, ਗੁੱਸਾ ਆਉਂਦਾ। ਜਿਹੜਾ ਕਾਮ ਦੀ ਪੂਰਤੀ ਕਰ ਦੇਵੇ ਉਸ 'ਤੇ ਮੋਹ ਆਉਂਦਾ, ਪਿਆਰਾ ਲੱਗਦਾ, ਚੰਗਾ ਲੱਗਦਾ, ਜਿਹੜਾ ਰੋਕ ਖੜੀ ਕਰ ਦੇਵੇ ਉਸ 'ਤੇ ਕ੍ਰੋਧ ਆਉਂਦਾ। ਔਰ ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ, ਪਿਆਰਾ ਲੱਗਦਾ ਹੈ, ਚੰਗਾ ਲੱਗਦਾ, ਜਿਹੜਾ ਕਹਿ ਦੇਵੇ ਤੁਹਾਡੇ ਜੈਸਾ ਕੋਈ ਦਾਨੀ ਨਹੀਂ, ਤੁਹਾਡੇ ਜੈਸਾ ਕੋਈ ਗਿਆਨੀ ਨਹੀਂ, ਤੁਸੀਂ ਨਾ ਹੋ ਤਾਂ ਸੇਵਾ ਹੋ ਨਹੀਂ ਸਕਦੀ, ਤੁਸੀਂ ਨਾ ਹੋ ਤਾਂ ਗੁਰਦੁਆਰੇ ਚੱਲ ਨਹੀਂ ਸਕਦੇ। ਕੁਛ ਤਾਂ ਹੰਕਾਰੀ ਐਸੇ ਹੁੰਦੇ ਨੇ, ਉਹ ਆਪ ਹੀ ਆਪਣੇ ਮੂੰਹ 'ਚ ਸਭ ਕੁਝ ਪ੍ਰਗਟ ਕਰਦੇ ਨੇ, ਕਹਿੰਦੇ ਨੇ ਗਿਆਨੀ ਜੀ ਅਸੀਂ ਨਾ ਹੋਈਏ ਤਾਂ ਜਲੂਸ ਕਿਵੇਂ ਨਿਕਲੇਗਾ, ਅਸੀਂ ਨਾ ਹੋਈਏ ਤਾਂ ਸਕੂਲ ਦੇ ਦਰਵਾਜ਼ੇ ਬੰਦ ਹੋ ਜਾਣ, ਅਸੀਂ ਨਾ ਹੀ ਹੋਏ ਤਾਂ ਗੁਰਦੁਆਰੇ ਦਾ ਕੰਮ ਚੱਲ ਹੀ ਨਹੀਂ ਸਕਦਾ। ਮੇਰਾ ਇੱਕੋ ਹੀ ਜਵਾਬ ਹੁੰਦਾ, ਤੂੰ ਮਰ ਕੇ ਵੇਖ, ਸਭ ਕੁਛ ਆਉਂਦਾ ਰਹੇਗਾ।